ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਸਤਿਸੰਗ ਜੀਓ, ਆਓ ਗੁਰਬਾਣੀ ਵਿਚਾਰ ਸਰਵਣ ਕਰਦੇ ਹਾਂ। ਗੁਰਮੁਖ ਪਿਆਰੇ ਮਹਾਂਪੁਰਖ ਬਾਬੂ ਜੀ ਹੋਣਾ ਦੁਆਰਾ ਲਿਖੀਆਂ ਹੋਈਆਂ ਅਨੁਭਵੀ ਵਿਚਾਰਾਂ ਜਮ ਗੁਰਬਾਣੀ ਦੇ ਚਾਨਣ ਵਿੱਚ। ਰੋਸ਼ਨੀ ਦੀ ਅਣਹੋਂਦ ਨੂੰ ਹਨੇਰਾ ਕਿਹਾ ਜਾਂਦਾ ਹੈ। ਹਨੇਰੇ ਦੀ ਆਪਣੀ ਕੋਈ ਹਸਤੀ ਨਹੀਂ ਹੈ। ਜਦ ਚਾਨਣ ਦਾ ਪ੍ਰਕਾਸ਼ ਹੁੰਦਾ ਹੈ ਤਾਂ ਹਨੇਰਾ ਆਪਣੇ ਆਪ ਗਾਇਬ ਹੋ ਜਾਂਦਾ ਹੈ। ਰੱਬ ਪ੍ਰਕਾਸ਼ ਰੂਪ ਹੈ ਅਤੇ ਪ੍ਰੇਮ ਸਰੂਪ ਹੈ। ਜਿੱਥੇ ਰੱਬ ਦਾ ਪ੍ਰਕਾਸ਼ ਹੈ ਉੱਥੇ ਰੱਬ ਦੀ ਹੋਂਦ ਹੈ ਅਤੇ ਰੱਬ ਦਾ ਤੱਤ ਗਿਆਨ ਸਰੂਪ ਪ੍ਰਕਾਸ਼ ਹੈ। ਇਹ ਆਤਮ ਮੰਡਲ ਦੀ ਖੇਡ ਜਿੱਥੇ ਰੱਬੀ ਹੁਕਮ ਵਰਤਦਾ ਹੈ। ਜਦ ਜੀਵ ਅਗਿਆਨਤਾ ਦੇ ਹਨੇਰ ਵਿੱਚ ਆਪਣੇ ਵਿਰਸੇ ਆਤਮਕ ਪ੍ਰਕਾਸ਼ ਤੋਂ ਓਹਲੇ ਹੋ ਜਾਂਦਾ ਹੈ ਜਾਂ ਭੁੱਲ ਜਾਂਦਾ ਹੈ ਤਾਂ ਤ੍ਰੈਗੁਣੀ ਮਾਇਕੀ ਮੰਡਲ ਦੀ ਅਗਿਆਨਤਾ ਰੂਪੀ ਹਨੇਰ ਦੇ ਭਰਮ ਭੁਲਾਵੇ ਦੇ ਦਾਇਰੇ ਵਿੱਚ ਵਿਚਰਨ ਲੱਗਦਾ ਹੈ। ਜਦੋਂ ਜੀਵ ਆਤਮ ਪ੍ਰਕਾਸ਼ ਨੂੰ ਭੁੱਲ ਜਾਂਦਾ ਹੈ, ਆਪਣੇ ਵਿਰਸੇ ਤੋਂ ਓਹਲੇ ਹੋ ਜਾਂਦਾ ਹੈ, ਭੁੱਲ ਜਾਂਦਾ ਹੈ, ਤਾਂ ਤ੍ਰੈਗੁਣੀ ਮਾਇਕੀ ਮੰਡਲ ਦੇ ਅਗਿਆਨਤਾ ਰੂਪੀ ਹਨੇਰ ਦੇ ਭਰਮ ਭੁਲਾਵੇ ਦੇ ਦਾਇਰੇ ਵਿੱਚ ਵਿਚਰਦਾ ਹੈ। ਰੱਬੀ ਹੁਕਮ ਦੀ ਰਵਾਨਗੀ ਤੋਂ ਬੇਸੁਰਾ ਹੋ ਕੇ ਪੰਜਾਂ ਦੀ ਪ੍ਰੇਰਨਾ ਹੇਠ ਆਪਣੀ ਮਨ ਮਰਜ਼ੀ ਕਰਦਾ ਹੈ ਅਤੇ ਹੁਕਮ ਜਾਂ ਰੱਬੀ ਭਾਣੇ ਤੋਂ ਬਾਹਰ ਹੋ ਕੇ ਨਾਜਾਇਜ਼ ਕਰਮ ਕਰਦਾ ਹੈ। ਜੀਵ ਨੂੰ ਹੁਕਮ ਦੀ ਉਲੰਘਣਾ ਕਰਨ ਤੋਂ ਅਤੇ ਆਪਣੀ ਮਨ ਮਰਜ਼ੀ ਕਰਨ ਤੋਂ ਹੋੜਨ ਦੇ ਲਈ ਗੁਰਬਾਣੀ ਵਿੱਚ ਬੜੀ ਸਖਤ ਤਾੜਨਾ ਕੀਤੀ ਗਈ ਹੈ। ਜੇਕਰ ਅਸੀਂ ਢੀਠ ਹੋ ਕੇ ਫਿਰ ਵੀ ਮਨ ਮਰਜ਼ੀ ਵਿੱਚ ਨਜਾਇਜ਼ ਕਰਮ ਕਰਦੇ ਹਾਂ ਤਾਂ ਉਸ ਦੀ ਸਜ਼ਾ ਭੁਗਤਾਉਣ ਲਈ ਜੰਮ ਬਣਾਏ ਗਏ ਹਨ। ਇਹ ਸਭ ਤ੍ਰੈਗੁਣੀ ਮਾਇਕੀ ਮੰਡਲ ਦੀ ਖੇਲ ਹੈ। ਇਸੇ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਬੇਅੰਤ ਆਕਾਸ਼ ਗੰਗਾ ਜਾਂ ਗਲੈਕਸੀਜ਼ ਜਾਂ ਤਾਰਿਆਂ ਦੇ ਝੁੰਡ ਹਨ। ਹਰ ਇੱਕ ਤਾਰੇ ਵਿੱਚ ਕਈ ਕਈ ਸਿਤਾਰੇ ਹਨ। ਇਹਨਾਂ ਸਿਤਾਰਿਆਂ ਵਿੱਚੋਂ ਧਰਤੀ ਵੀ ਇੱਕ ਸਿਤਾਰਾ ਹੈ। ਦੁਨੀਆਂ ਵਿੱਚ ਧਰਤੀ ਦੇ ਉੱਤੇ ਬੇਅੰਤ ਦੇਸ਼ ਹਨ। ਹਰ ਇੱਕ ਦੇਸ਼ ਦੀ ਅੱਡ ਅੱਡ ਸਰਕਾਰ ਹੈ। ਹਰ ਇੱਕ ਸਰਕਾਰ ਦਾ ਸੰਵਿਧਾਨ ਵੱਖਰਾ ਹੈ। ਸੰਵਿਧਾਨ ਅਨੁਸਾਰ ਕਾਨੂੰਨ ਬਣਾਏ ਜਾਂਦੇ ਹਨ। ਕਾਨੂੰਨਾਂ ਨੂੰ ਪ੍ਰਚਲਿਤ ਕਰਨ ਲਈ ਅਮਲਾ ਫੈਲਾ ਹੁੰਦਾ ਹੈ। ਕਾਨੂੰਨਾਂ ਦੀ ਉਲੰਘਣਾ ਦੀ ਰਾਖੀ ਲਈ ਪੁਲਿਸ ਹੁੰਦੀ ਹੈ। ਉਲੰਘਣਾ ਦੀ ਸਜ਼ਾ ਲਈ ਕਚਹਿਰੀਆਂ ਹਨ। ਕਚਹਿਰੀਆਂ ਵਿੱਚ ਮੁਕੱਦਮੇ ਦੀ ਪੈਰਵੀ ਲਈ ਮਿਸਲ, ਮੁਦਈ, ਮੁਜਰਮ, ਗਵਾਹ, ਵਕੀਲ ਪੇਸ਼ ਹੁੰਦੇ ਹਨ। ਜੱਜ ਮੁਕੱਦਮੇ ਦੀ ਸੁਣਵਾਈ ਕਰਕੇ ਕਾਨੂੰਨ ਅਨੁਸਾਰ ਸਜ਼ਾ ਦਿੰਦਾ ਹੈ। ਇਹ ਸਜ਼ਾ ਭੁਗਤਾਉਣ ਲਈ ਜੇਲ੍ਹਾਂ ਬਣੀਆਂ ਹੋਈਆਂ ਹਨ ਜਿੱਥੇ ਜੇਲ੍ਹ ਦੇ ਕਾਰਕੁਨ ਮੁਜਰਮ ਨੂੰ ਸਜ਼ਾ ਭੁਗਤਾਉਂਦੇ ਹਨ। ਇਹ ਸਾਡਾ ਦੁਨਿਆਵੀ ਕਾਨੂੰਨੀ ਸਿਲਸਿਲਾ ਦ੍ਰਿਸ਼ਟਮਾਨ ਮੰਡਲ ਦੀ ਖੇਲ ਹੈ। ਹੁਕਮ ਤੋਂ ਬਾਹਰ ਹੋਏ ਤੋ ਕਾਨੂੰਨ ਦੀ ਪਕੜ ਦੇ ਵਿੱਚ ਆ ਗਏ ਤੋ ਜੱਜ ਨੇ ਜੋ ਕਾਨੂੰਨ ਅਨੁਸਾਰ ਸਜ਼ਾ ਦਿੱਤੀ, ਜੇਲ੍ਹਾਂ ਦੇ ਵਿੱਚ ਮੁਜਰਮਾਂ ਨੂੰ ਉਹ ਸਜ਼ਾ ਭੁਗਤਾਉਣ ਦਾ ਬੰਦੋਬਸਤ ਹੈ। ਇਹ ਜੋ ਸਾਡਾ ਦੁਨਿਆਵੀ ਕਾਨੂੰਨੀ ਸਿਲਸਿਲਾ ਦ੍ਰਿਸ਼ਟਮਾਨ ਮੰਡਲ ਦੀ ਖੇਲ ਹੈ, ਇਸ ਵਿੱਚ ਰਵਾਦਾਰੀ ਹੋ ਸਕਦੀ ਹੈ, ਪੁਲਿਸ ਤੋਂ ਬਚ ਸਕਦੇ ਹਾਂ, ਸਿਫਾਰਿਸ਼ ਚੱਲ ਸਕਦੀ ਹੈ, ਰਿਸ਼ਵਤ ਚੱਲ ਜਾਂਦੀ ਹੈ, ਵਕੀਲਾਂ ਦੀ ਦਿਮਾਗੀ ਹੇਰਾਫੇਰੀ ਹੋ ਸਕਦੀ ਹੈ, ਗਵਾਹੀ ਝੂਠੀ ਦੇ ਸਕਦੇ ਹਨ, ਫੈਸਲੇ ਵਿੱਚ ਭੁੱਲ ਜਾਂ ਗਲਤੀ ਹੋ ਸਕਦੀ ਹੈ। ਮਾਨਸਾ ਕਿਉ ਦੀਵਾਣੋ ਕੋਈ ਭੱਜ ਨਸ ਨਿਕਲਿਆ, ਹਰ ਕੀ ਦੀਵਾਣੋ ਕੋਈ ਕਿੱਥੇ ਜਾਇਆ। ਇਸ ਦ੍ਰਿਸ਼ਟਮਾਨ ਦੁਨਿਆਵੀ ਕਾਨੂੰਨੀ ਸਿਲਸਿਲੇ ਦੀ ਥਾਂ ਅਦ੍ਰਿਸ਼ਟ ਮੰਡਲ ਵਿੱਚ ਗੁਪਤ ਕਾਨੂੰਨੀ ਸਿਲਸਿਲਾ ਅਥਵਾ ਇਲਾਹੀ ਹੁਕਮ ਚੱਲ ਰਿਹਾ ਹੈ ਜੋ ਦੁਨਿਆਵੀ ਸਿਲਸਿਲੇ ਤੋਂ ਵਿਲੱਖਣ ਅਤੇ ਹੋਰਵੇਂ ਹੈ। ਦੁਨਿਆਵੀ ਸਿਲਸਿਲੇ ਵਿੱਚ ਭਿੰਨ ਭਿੰਨ ਦੇਸ਼ਾਂ ਦੇ ਭਿੰਨ ਭਿੰਨ ਕਾਨੂੰਨ ਹੁੰਦੇ ਹਨ ਅਤੇ ਉਹਨਾਂ ਕਾਨੂੰਨਾਂ ਦੀਆਂ ਅਨੇਕਾਂ ਧਾਰਾਵਾਂ ਹੁੰਦੀਆਂ ਹਨ, ਪਰ ਇਲਾਹੀ ਹੁਕਮ ਦਾ ਇੱਕੋ ਇੱਕ ਕਾਨੂੰਨ ਹੈ ਅਤੇ ਇੱਕੋ ਇੱਕ ਧਾਰਾ। ਕੀ ਜੀ, ਜੋ ਜਿਹਾ ਬੀਜੇ ਸੋ ਲੁਣੇ ਕਰਮਾਂ ਸੰਦੜਾ ਖੇਤ, ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਂ। ਇੱਕੋ ਇੱਕ ਕਾਨੂੰਨ ਹੈ ਦ੍ਰਿਸ਼ਟਮਾਨ ਦੁਨੀਆਂ ਦੇ ਵਿੱਚ ਲਾਗੂ, ਜੋ ਇਲਾਹੀ ਕਾਨੂੰਨ ਹੈ ਉਹ ਕੀ ਜੀ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਇਹ ਦੁਨਿਆਵੀ ਕਾਨੂੰਨ ਤਾਂ ਹਮੇਸ਼ਾ ਬਦਲਦੇ ਰਹਿੰਦੇ ਹਨ ਜਾਂ ਤਰਮੀਮਾਂ ਹੁੰਦੀਆਂ ਰਹਿੰਦੀਆਂ ਹਨ, ਪਰ ਇਲਾਹੀ ਹੁਕਮ ਤਾਂ ਅਪਾਰ, ਸੱਚਾ, ਅਭੁੱਲ, ਅਟਲ ਹੋਣ ਕਰਕੇ ਇਸ ਦੀ ਤਰਮੀਮ ਦੀ ਲੋੜ ਹੀ ਨਹੀਂ। ਇਹ ਇਲਾਹੀ ਹੁਕਮ ਜੁਗੋ ਜੁਗ ਸਦੀਵੀ ਇਕਸਾਰ ਵਰਤ ਰਿਹਾ ਹੈ ਅਤੇ ਵਰਤਦਾ ਰਹੇਗਾ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਏ। ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ, ਜਿਸ ਗੁਰ ਪੂਰਾ ਭੇਟ ਸੀ ਸੋ ਚੱਲੇ ਰਜਾਏ। ਇੱਕੋ ਹੁਕਮ ਵਰਤਦਾ ਏਕਾ ਸਿਰਕਾਰਾ। ਦ ਡਿਵਾਈਨ ਲਾਅ ਆਫ ਕਰਮਾ ਇਜ਼ ਆਲ ਸੀਇੰਗ, ਆਲ ਇਨਗਲਫਿੰਗ, ਇਟਰਨਲ, ਅਨਫੇਲਿੰਗ, ਫੰਡਾਮੈਂਟਲ, ਵਿਚ ਇਜ਼ ਸੋ ਕੰਪਲੀਟ ਐਂਡ ਪਰਫੈਕਟ ਦੈਟ ਇਟ ਨੈਵਰ ਨੀਡਸ ਐਨੀ ਚੇਂਜ ਔਰ ਅਮੈਂਡਮੈਂਟ। ਇਹ ਹੁਕਮ ਇਲਾਹੀ ਮੰਡਲ ਦਾ ਗੁਪਤ ਅਤੇ ਅਣਲਿਖਿਆ ਕਾਨੂੰਨ ਹੈ ਜੋ ਆਮ ਜਨਤਾ ਦੇ ਸਮਝਣ ਅਤੇ ਬੁੱਝਣ ਤੋਂ ਪਰੇ ਹੈ। ਇਸ ਲਈ ਇਸ ਇਲਾਹੀ ਕਾਨੂੰਨ ਦੀ ਉਲੰਘਣਾ ਸਹਿ ਸੁਭਾਏ ਅਤੇ ਅਣਜਾਣੇ ਹੀ ਕਰੀ ਜਾਂਦੀ ਹੈ, ਕਿਉਂਕਿ ਦਿਖਦਾ ਨਹੀਂ, ਸੂਖਮ ਹੈ ਅਤੇ ਅਦ੍ਰਿਸ਼ਟ ਹੈ। ਇਸ ਕਰਕੇ ਇਸ ਇਲਾਹੀ ਕਾਨੂੰਨ ਦੀ ਉਲੰਘਣਾ ਸਹਿ ਸੁਭਾਏ ਅਤੇ ਅਣਜਾਣੇ ਹੀ ਕਰੀ ਜਾਂਦੀ ਹੈ। ਹੁਕਮੀ ਲਿਖੇ ਸਿਰਲੇਖ ਵਿਣ ਕਲਮ ਮਸਵਾਣੀਏ। ਗੁਰੂਆਂ, ਭਗਤਾਂ, ਗੁਰਮੁਖਾਂ ਅਤੇ ਸੰਤਾਂ ਨੇ ਇਸ ਇਲਾਹੀ ਹੁਕਮ ਨੂੰ ਆਪਣੀਆਂ ਜੀਵਨੀਆਂ ਅਤੇ ਬਾਣੀਆਂ ਦੁਆਰਾ ਸਾਨੂੰ ਸਮਝਾਉਣ ਦਾ ਯਤਨ ਕੀਤਾ, ਪਰ ਫਿਰ ਵੀ ਅਸੀਂ ਇਹਨਾਂ ਗੁਪਤ ਇਲਾਹੀ ਭੇਦਾਂ ਨੂੰ ਦਿਮਾਗੀ ਤੌਰ 'ਤੇ ਓਪਰੇ ਜਿਹੇ ਮਨ ਨਾਲ ਹੀ ਪੜ੍ਹਦੇ, ਸੁਣਦੇ ਅਤੇ ਸਮਝਦੇ ਹਾਂ ਅਤੇ ਛੇਤੀ ਹੀ ਭੁੱਲ ਜਾਂਦੇ ਹਾਂ। ਅਸਲ ਵਿੱਚ ਅਸੀਂ ਦ੍ਰਿਸ਼ਟਮਾਨ ਦੁਨੀਆ ਵਿੱਚ ਇੰਨੇ ਗਲਤਾਨ ਅਤੇ ਮਸਤ ਹੋਏ ਹੋਏ ਹਾਂ ਕਿ ਇਸ ਇਲਾਹੀ ਗੁਪਤ ਹੁਕਮ ਨੂੰ ਸਮਝਣ ਅਤੇ ਬੁੱਝਣ ਦੀ ਲੋੜ ਹੀ ਨਹੀਂ ਭਾਸਦੀ। ਮੰਨਣਾ ਤਾਂ ਕੀ ਸੀ? ਜਦ ਅਸੀਂ ਦੁਨਿਆਵੀ ਕਾਨੂੰਨ ਦੀ ਜਾਣ ਬੁੱਝ ਕੇ ਉਲੰਘਣਾ ਕਰ ਸਕਦੇ ਹਾਂ ਤਾਂ ਗੁਪਤ ਇਲਾਹੀ ਹੁਕਮ ਦੀ ਉਲੰਘਣਾ ਤਾਂ ਅਣਜਾਣੇ ਅਤੇ ਅਵਸ਼ ਹੀ ਹੋ ਜਾਂਦੀ ਹੈ। ਇਸੇ ਕਰਕੇ ਗੁਰਬਾਣੀ 'ਚ ਦੱਸਿਆ ਗਿਆ ਕਿ ਸਭ ਕੋ ਜੰਮ ਕੇ ਚੀਰੇ ਵਿੱਚ ਹੈ, ਜੇਤਾ ਸਭ ਆਕਾਰ। ਇਸ ਇਲਾਹੀ ਹੁਕਮ ਦੀ ਗੁਪਤ ਤਰੀਕੇ ਨਾਲ ਹੀ ਰਾਖੀ ਹੁੰਦੀ ਹੈ ਅਤੇ ਅਦ੍ਰਿਸ਼ਟ ਤਰੀਕੇ ਦੇ ਨਾਲ ਹੀ ਇਸ ਦੀ ਉਲੰਘਣਾ ਦੀ ਸਜ਼ਾ ਵੀ ਭੁਗਤਾਈ ਜਾਂਦੀ ਹੈ। ਇਸ ਇਲਾਹੀ ਕਾਨੂੰਨ ਦੀ ਗੁਪਤ ਸ਼ਕਤੀ ਆਪਣੇ ਆਪ ਹਰਕਤ ਵਿੱਚ ਆਉਂਦੀ ਹੈ ਅਤੇ ਦੋਸ਼ੀ ਨੂੰ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਸੂਲ ਅਨੁਸਾਰ ਸਜ਼ਾ ਭੁਗਤਣੀ ਪੈਂਦੀ ਹੈ। ਸੋ ਆਪਣ ਭਾਣੇ 'ਚ ਆਏ, ਕਾਨੂੰਨ ਦੀ ਇਲਾਹੀ ਕਾਨੂੰਨ ਦੀ ਉਲੰਘਣਾ ਹੋਈ ਅਤੇ ਇਹ ਇਲਾਹੀ ਕਾਨੂੰਨ ਦੀ ਗੁਪਤ ਸ਼ਕਤੀ ਆਪਣੇ ਆਪ ਹਰਕਤ ਵਿੱਚ ਆਉਂਦੀ ਹੈ ਅਤੇ ਦੋਸ਼ੀ ਨੂੰ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਸੂਲ ਅਨੁਸਾਰ ਸਜ਼ਾ ਭੁਗਤਣੀ ਪੈਂਦੀ ਹੈ। ਇਸ ਗੁਪਤ ਇਲਾਹੀ ਕਚਹਿਰੀ ਵਿੱਚ ਕਿਸੇ ਪੁਲਿਸ, ਗਵਾਹ, ਮਿਸਲ, ਵਕੀਲ ਅਤੇ ਜੱਜ ਦੀ ਲੋੜ ਨਹੀਂ ਪੈਂਦੀ, ਕਿਉਂਕਿ ਇਹ ਸਾਰੀ ਪੈਰਵੀ ਅਤੇ ਕਾਨੂੰਨੀ ਕਾਰਵਾਈ ਅਦ੍ਰਿਸ਼ਟ ਦੁਨੀਆ ਵਿੱਚ ਸਹਿ ਸੁਭਾਏ ਆਪਣੇ ਆਪ ਗੁਪਤੋ ਗੁਪਤੀ ਵਰਤ ਰਹੀ ਹੈ। ਖੂਬੀ ਇਹ ਹੈ ਕਿ ਇਸ ਇਲਾਹੀ ਕਾਨੂੰਨੀ ਸਿਲਸਿਲੇ ਵਿੱਚ ਕਿਸੇ ਉਕਾਈ ਜਾਂ ਗਲਤੀ ਦੀ ਗੁੰਜਾਇਸ਼ ਹੀ ਨਹੀਂ, ਕਿਉਂਕਿ ਇਸ ਇਲਾਹੀ ਗੁਪਤ ਕਚਹਿਰੀ ਵਿੱਚ ਸੱਚੋ ਸੱਚ ਧਰਮ ਨਿਆਏ ਵਰਤਦਾ ਹੈ। ਦੁਨਿਆਵੀ ਕਾਨੂੰਨ ਤਾਂ ਸਰਕਾਰੀ ਕਿਤਾਬਾਂ ਵਿੱਚ ਲਿਖੇ ਹੋਏ ਹੁੰਦੇ ਹਨ ਅਤੇ ਉਹਨਾਂ ਦੀਆਂ ਸੂਖਮ ਭਾਵਨਾਵਾਂ ਹੀ ਸਾਡੇ ਦਿਮਾਗ ਵਿੱਚ ਵਸੀਆਂ ਹੋਈਆਂ ਹਨ, ਜਿਸ ਦੀ ਉਲੰਘਣਾ ਤੋਂ ਅਸੀਂ ਬਚਣ ਦਾ ਖਿਆਲ ਰੱਖਦੇ ਹਾਂ। ਪਰ ਇਲਾਹੀ ਹੁਕਮ ਦੇ ਕਾਨੂੰਨ ਕਿਤਾਬਾਂ ਵਿੱਚ ਨਹੀਂ ਲਿਖੇ ਜਾਂਦੇ, ਇਹ ਤਾਂ ਸਾਡੇ ਅੰਤਰਾਤਮੇ ਨਾਲ ਹੀ ਲਿਖੇ ਹੋਏ ਹਨ ਅਤੇ ਭਰਪੂਰ ਹਨ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਭਾਈਐ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈਐ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਜਿਸ ਤਰ੍ਹਾਂ ਦੁਨਿਆਵੀ ਕਾਨੂੰਨ ਮੰਨਣ ਵਾਲੇ ਸ਼ਹਿਰੀ ਪੁਲਿਸ ਦੀ ਪਕੜ ਤੋਂ ਬਚੇ ਰਹਿੰਦੇ ਹਨ, ਇਸੇ ਤਰ੍ਹਾਂ ਜਿੰਨਾ ਚਿਰ ਅਸੀਂ ਆਪਣੇ ਅੰਤਰਾਤਮੇ ਲਿਖੇ ਹੋਏ ਹੁਕਮ ਜਾਂ ਜ਼ਮੀਰ ਦੀ ਆਵਾਜ਼ ਸੁਣਦੇ ਅਤੇ ਮੰਨਦੇ ਰਹਾਂਗੇ, ਉਨਾ ਚਿਰ ਅਸੀਂ ਜਮ ਰੂਪੀ ਅਦ੍ਰਿਸ਼ਟ ਪੁਲਿਸ ਤੋਂ ਬਚੇ ਰਹਾਂਗੇ। ਪਰ ਜ਼ਮੀਰ ਦੀ ਅੰਤਰਾਤਮਿਕ ਤਾੜਨਾ ਨੂੰ ਅਸੀਂ ਗੌਲਦੇ ਹੀ ਨਹੀਂ ਜਾਂ ਅਣਗਹਿਲੀ ਕਰ ਦਿੰਦੇ ਹਾਂ। ਦੁਨਿਆਵੀ ਕਾਨੂੰਨ ਤਾਂ ਸਾਡੇ ਉੱਤੇ ਉਨਾ ਚਿਰ ਲਾਗੂ ਹੁੰਦੇ ਹਨ ਜਿੰਨਾ ਚਿਰ ਅਸੀਂ ਜਿਉਂਦੇ ਹਾਂ। ਪਰ ਅਦ੍ਰਿਸ਼ਟ ਕਾਨੂੰਨ ਤਾਂ ਮੌਤ ਤੋਂ ਮਗਰੋਂ ਵੀ ਸਾਡੀ ਰੂਹ ਜਾਂ ਜੀਵ 'ਤੇ ਲਾਗੂ ਰਹਿੰਦਾ ਹੈ। ਜੇਕਰ ਆਪਣੀ ਚਤੁਰਾਈ, ਸਿਫਾਰਿਸ਼ ਜਾਂ ਰਿਸ਼ਵਤ ਦੇ ਨਾਲ ਦੁਨਿਆਵੀ ਕਾਨੂੰਨ ਤੋਂ ਬਚ ਵੀ ਜਾਈਏ ਤਾਂ ਵੀ ਸਾਡੀ ਮੌਤ ਤੋਂ ਮਗਰੋਂ ਸਾਡੇ ਕਰਮਾਂ ਦੀ ਜਾਂ ਪਾਪਾਂ ਦੀ ਸਜ਼ਾ ਸਾਡੇ ਜੀਵ ਨੂੰ ਅਵੱਸ਼ ਭੁਗਤਣੀ ਪੈਂਦੀ ਹੈ। ਗੁਰਬਾਣੀ ਵਿੱਚ ਇਸ ਬਾਬਤ ਸਾਨੂੰ ਇਉਂ ਤਾੜਨਾ ਕੀਤੀ ਗਈ, ਮਨ ਮੇਰੇ ਭੁੱਲੇ ਕੱਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕਹਿਸਨ ਪ੍ਰੇਤ, ਪਕੜ ਚਲਾਇਨ ਦੂਤ ਜਮ ਕਿਸੇ ਨਦੇਨੀ ਭੇਤ, ਛੱਡ ਖੜੋਤੇ ਖਿਨੇ ਮਾਹੇ ਜਿਨ ਸਿਉਂ ਲੱਗਾ ਹੇਤ, ਹੱਥ ਮਰੋੜੈ ਤਨ ਕਪੈ ਸਿਆਹੋ ਹੋਆ ਸੇਤ, ਜਿਹਾ ਬੀਜੈ ਸੋਲਣੇ ਕਰਮਾ ਸੰਦੜਾ ਖੇਤ। ਸੋ ਸਿਆਹੋਂ ਸੇਤ ਹੋ ਜਾਂਦਾ, ਚਿੱਟੇ ਤੋਂ ਕਾਲਾ ਪੈਣ ਲੱਗਦਾ, ਤੋ ਇਸ ਤਰ੍ਹਾਂ ਕਰਕੇ ਫਿਰ ਉਹ ਨਿਬੇੜਾ ਹੁੰਦਾ, ਜਿਹਾ ਬੀਜੈ ਸੋਲਣੇ ਕਰਮਾ ਸੰਦੜਾ ਖੇਤ। ਮੋਹ ਕੂੜ ਕੁਟੰਬ ਹੈ ਮਨਮੁਖ ਮੁਗਧ ਰਤਾ, ਹੋਮੈ ਮੇਰਾ ਕਰਮ ਗੋਏ ਕਿਛ ਸਾਥ ਨਾ ਲਿੱਤਾ, ਸਿਰ ਉੱਪਰ ਜਮਕਾਲ ਨਾ ਸੁਝਈ ਦੂਜੇ ਭਰਮਿਤਾ, ਫਿਰ ਵੇਲਾ ਹੱਥ ਨਾ ਆਵਈ ਜਮਕਾਲ ਵਸ ਕੀਤਾ। ਅਮਲ ਸਿਰਾਨੋਂ ਲੇਖਾ ਦੇਣਾ ਆਏ ਕਠਨ ਦੂਤ ਜਮ ਲੈਣਾ, ਕਿਆ ਤੈਂ ਖੱਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ। ਚਲ ਦਰਹਾਲ ਦੀਵਾਨ ਬੁਲਾਇਆ, ਹਰ ਫਰਮਾਨ ਦਰਗਹਿ ਕਾ ਆਇਆ, ਮਨ ਕਹਾਂ ਵਿਸਾਰਿਓ ਰਾਮ ਨਾਮ, ਧਨ ਬਿਨਸੈ ਜਮ ਸਿਉਂ ਭਰੇ ਕਾਮ। ਜੇਕਰ ਰਾਮ ਨਾਮ ਨੂੰ ਵਿਸਾਰ ਕੇ ਇਸੇ ਤਰ੍ਹਾਂ ਜੀਵਨ ਜਿਉਂ ਜਾਵਾਂਗੇ ਤਾਂ ਫਿਰ ਕੀ ਹੈ, ਧਨ ਬਿਨਸੈ ਜਮ ਸਿਉਂ ਭਰੇ ਕਾਮ। ਇਸ ਵਿਸ਼ੇ ਦੇ ਸੂਖਮ ਪੱਖ ਨੂੰ ਸਮਝਣ ਲਈ ਹੋਰ ਇਸ ਤਰ੍ਹਾਂ ਸਪਸ਼ਟ ਕੀਤਾ ਜਾਂਦਾ ਹੈ, ਅਸੀਂ ਜੋ ਵੀ ਕਰਮ ਕਰਦੇ ਹਾਂ ਉਸ ਦਾ ਅਸਲੀ ਕਰਮ ਕਰਤਾ ਸਾਡਾ ਸਰੀਰ ਨਹੀਂ ਹੈ। ਅਸਲੀ ਕਰਮ ਕਰਤਾ ਸਾਡੇ ਕਰਮਾਂ ਦਾ ਸਾਡਾ ਸਰੀਰ ਨਹੀਂ ਹੈ, ਸਾਡੇ ਸਰੀਰ ਦੇ ਅੰਦਰ ਸਾਡਾ ਮਨ ਅਸਲੀ ਕਰਮ ਕਰਤਾ ਹੈ। ਮਨ ਵਿੱਚ ਕਿਸੇ ਬਾਹਰਲੀ ਸੰਗਤ ਜਾਂ ਕੁਸੰਗਤ ਦੇ ਕਾਰਨ ਜਾਂ ਉਕਸਾਹਟ ਦੁਆਰਾ ਖਿਆਲ ਜਾਂ ਸੰਕਲਪ ਉਤਪੰਨ ਹੁੰਦੇ ਹਨ। ਇਹਨਾਂ ਖਿਆਲਾਂ ਉੱਤੇ ਸਾਡੇ ਅੰਤਸ਼ਕਰਨ ਦੀ ਵੀ ਰੰਗਣ ਚੜ੍ਹੀ ਹੋਈ ਹੁੰਦੀ ਹੈ। ਇਸ ਰੰਗਣ ਉੱਤੇ ਪੰਜਾਂ ਵਿਸ਼ਿਆਂ ਦਾ ਅਕਸ਼ ਪੈਂਦਾ ਹੈ। ਇਸ ਤਰ੍ਹਾਂ ਸਾਡੇ ਖਿਆਲਾਂ ਦਾ ਸਾਡੇ ਸਰੀਰ ਰਾਹੀਂ ਪ੍ਰਗਟਾਵਾ ਹੁੰਦਾ ਹੈ, ਜਿਸ ਨੂੰ ਕਰਮ ਕਿਹਾ ਜਾਂਦਾ ਹੈ। ਖਿਆਲ ਬਣਿਆ, ਦ੍ਰਿੜ ਹੋਇਆ, ਕਰਮ ਦਾ ਰੂਪ ਧਾਰਨ ਕਰ ਗਿਆ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਸਾਡਾ ਸਰੀਰ ਸਿਰਫ ਮਨ ਦਾ ਹਥਿਆਰ ਹੀ ਹੈ, ਜਿਸ ਨੂੰ ਸਾਡਾ ਮਨ ਆਪਣੇ ਖਿਆਲਾਂ ਦੀ ਆਸ਼ਾ ਪੂਰਤੀ ਲਈ ਵਰਤਦਾ ਹੈ। ਸਾਡੇ ਕਰਮਾਂ ਦਾ ਚੰਗੇ ਜਾਂ ਮਾੜੇ ਹੋਣਾ ਇਹਨਾਂ ਕਾਰਨਾਂ 'ਤੇ ਨਿਰਭਰ ਕਰਦਾ ਹੈ। ਬਾਹਰਲੀ ਉਕਸਾਹਟ, ਪੰਜਾਂ ਦਾ ਪ੍ਰਭਾਵ, ਖਿਆਲਾਂ ਦੀ ਰੰਗਤ, ਅੰਤਸ਼ਕਰਨ ਦੀ ਆਵਾਜ਼, ਮਨ ਦੀ ਵਾਸ਼ਨਾ, ਬੁੱਧੀ ਦੀ ਸੋਚ ਸ਼ਕਤੀ। ਜੇਕਰ ਅੰਤਸ਼ਕਰਨ ਦੀ ਆਵਾਜ਼ ਬਲਵਾਨ ਹੈ ਤਾਂ ਕਰਮ ਹੋਣ ਤੋਂ ਪਹਿਲਾਂ ਹੀ ਉਸ ਨੂੰ ਮੋੜਾ ਦੇ ਦੇਵੇਗੀ। ਮਾੜਾ ਜੇਕਰ ਕਰਮ ਕਰਨ ਨੂੰ ਫਿਰਦਾ ਮਨ ਤਾਂ ਫਿਰ ਉਹ ਅੰਤਕਰਨ ਦੀ ਬਲਵਾਨ ਆਵਾਜ਼ ਉਹਨੂੰ ਦਬਾ ਦੇਵੇਗੀ। ਬੁੱਧੀ ਦੀ ਸੋਚ ਜੇਕਰ ਨਿਰਣਾਜਨਕ ਤਰੀਕੇ ਨਾਲ ਸੋਚ ਸਕਦੀ ਹੈ ਤਾਂ ਉਹ ਕਰਮ ਕਰਨ ਤੋਂ ਗੁਰੇਜ਼ ਕਰੇਗਾ। ਸੋ ਇਹਨਾਂ ਚੀਜ਼ਾਂ 'ਤੇ ਨਿਰਭਰ ਕਰਦਾ ਸਾਡਾ ਜੋ ਚੰਗੇ ਜਾਂ ਮਾੜੇ ਐਕਸ਼ਨ। ਇਸ ਤਰ੍ਹਾਂ ਸਾਡੇ ਹਰ ਇੱਕ ਕਰਮ ਦੇ ਕਰਤੱਵ ਦੇ ਪਿੱਛੇ ਸਾਡਾ ਮਨ, ਤਨ, ਬੁੱਧੀ, ਚਿੱਤ, ਪੰਜ ਵਿਕਾਰ ਅਤੇ ਅੰਤਕਰਨ ਹਿੱਸੇਦਾਰ ਹਨ, ਜ਼ਿੰਮੇਵਾਰ ਹਨ। ਇਹਨਾਂ ਦੇ ਸਮੁੱਚੇ ਇਕੱਠ ਨੂੰ ਜੀਵ ਕਿਹਾ ਜਾਂਦਾ ਹੈ ਅਤੇ ਜੀਵ ਨੂੰ ਹੀ ਸਮੁੱਚੇ ਕਰਮ ਦਾ ਨਤੀਜਾ ਭੁਗਤਣਾ ਪੈਂਦਾ ਹੈ। ਸਾਡੇ ਅੰਦਰ ਆਤਮ ਜੋਤ ਨਿਰਮਲ ਹੈ ਜੋ ਸਰਬਗੁਣਾ ਭਰਪੂਰ ਹੈ, ਪਰ ਜਦ ਉਸ ਜੋਤ ਦੇ ਉਦਾਲੇ ਹਉਮੈ ਦਾ ਛੌੜ ਚੜ੍ਹ ਜਾਂਦਾ ਹੈ ਤਾਂ ਇਸ ਉੱਤੇ ਨੀਵੇਂ ਮਾਇਕੀ ਖਿਆਲਾਂ ਦੀ ਰੰਗਣ ਜਾਂ ਮੈਲ ਚੜ੍ਹਨੀ ਸ਼ੁਰੂ ਹੋ ਜਾਂਦੀ ਹੈ। ਇਸੇ ਹਉਮੈ ਦੇ ਬਲਬ ਨੂੰ ਜੀਵ ਕਿਹਾ ਜਾਂਦਾ ਹੈ। ਆਤਮਾ ਦੇ ਉੱਤੇ ਹਉਮੈ ਦਾ ਛੌੜ ਚੜ੍ਹ ਗਿਆ ਅਤੇ ਫਿਰ ਕੀ ਆ, ਉਹਨੂੰ ਜੀਵ ਕਿਹਾ ਗਿਆ। ਜਿਸ ਵਿੱਚ ਇਸੇ ਹਉਮੈ ਦੇ ਬਲਬ ਨੂੰ ਜੀਵ ਕਿਹਾ ਜਾਂਦਾ ਹੈ, ਜਿਸ ਵਿੱਚ ਜੋਤ ਦੀ ਰੌਸ਼ਨੀ ਤਾਂ ਉਸੇ ਤਰ੍ਹਾਂ ਸੰਪੂਰਨ ਹੁੰਦੀ ਹੈ ਪਰ ਬਲਬ ਦੇ ਮੈਲੇ ਸ਼ੀਸ਼ੇ ਵਿੱਚ ਦੀ ਜੋ ਰੌਸ਼ਨੀ ਬਾਹਰ ਵੱਲ ਪ੍ਰਕਾਸ਼ਿਤ ਹੁੰਦੀ ਹੈ ਉਹ ਮੱਧਮ ਹੋ ਜਾਂਦੀ ਹੈ। ਮੈਲੇ ਮਨ ਕਰਕੇ ਜੋ ਜੋਤ ਦੀ ਰੌਸ਼ਨੀ ਮੱਧਮ ਪੈ ਜਾਂਦੀ ਹੈ ਜੋ ਬਾਹਰ ਵੱਲ ਪ੍ਰਕਾਸ਼ਿਤ ਹੁੰਦੀ ਹੈ। ਦੂਜੇ ਲਫਜ਼ਾਂ ਵਿੱਚ ਜਿਉਂ ਜਿਉਂ ਨੀਵੀਆਂ ਰੁਚੀਆਂ ਦੇ ਖਿਆਲਾਂ ਨਾਲ ਸਾਡਾ ਮਨ ਮੈਲਾ ਹੁੰਦਾ ਜਾਂਦਾ ਹੈ, ਤਿਉਂ ਤਿਉਂ ਸਾਡੇ ਭਰਮ ਭੁਲਾਵੇ ਦਾ ਹਨੇਰਾ ਵੱਧਦਾ ਜਾਂਦਾ ਹੈ ਅਤੇ ਇਲਾਹੀ ਪ੍ਰਕਾਸ਼ ਅਤੇ ਇਲਾਹੀ ਗੁਣਾਂ ਦਾ ਪ੍ਰਗਟਾਵਾ ਘੱਟਦਾ ਜਾਂਦਾ ਹੈ। ਇਸ ਤਰ੍ਹਾਂ ਜੀਵ ਦੇ ਮੈਲੇ ਮਨ ਵਿੱਚੋਂ ਨੀਵੀਆਂ ਰੁਚੀਆਂ ਉਪਜਦੀਆਂ ਹਨ ਅਤੇ ਅਸੀਂ ਕਰਮ ਵੱਧ ਹੋ ਕੇ ਪਾਪ ਕਮਾਉਂਦੇ ਰਹਿੰਦੇ ਹਾਂ, ਜਿਸ ਕਾਰਨ ਅਸੀਂ ਜਮਾਂ ਦੇ ਵੱਸ ਪੈ ਕੇ ਆਪਣੇ ਕਰਮਾਂ ਦੀ ਸਜ਼ਾ ਭੁਗਤਦੇ ਹਾਂ। ਇਸ ਦੇ ਉਲਟ ਜਿਉਂ ਜਿਉਂ ਅਸੀਂ ਮੁੜ ਕੇ ਆਪਣੇ ਇਲਾਹੀ ਕੇਂਦਰ ਆਤਮਾ ਵੱਲ ਰੁੱਖ ਕਰਾਂਗੇ ਅਤੇ ਸਤਸੰਗ ਵਿੱਚ ਵਿਚਰਦਿਆਂ ਹੋਇਆਂ ਉਸ ਜੋਤ ਦੀ ਹੋਂਦ ਦੀ ਯਾਦ ਜਾਂ ਸਿਮਰਨ ਕਰਾਂਗੇ ਤਾਂ ਸਾਡੇ ਮਨ ਦੀ ਮੈਲ ਲਹਿੰਦੀ ਜਾਵੇਗੀ ਅਤੇ ਮਨ ਉੱਤੇ ਅੰਤਰ ਆਤਮੇ ਦਾ ਅਕਸ ਜਾਂ ਰੋਸ਼ਨੀ ਦਾ ਪ੍ਰਕਾਸ਼ ਵੱਧਦਾ ਜਾਵੇਗਾ ਅਤੇ ਸਾਡੇ ਮਨ ਤਨ ਵਿੱਚ ਨੀਵੀਆਂ ਰੁਚੀਆਂ ਦੀ ਬਜਾਏ ਇਲਾਹੀ ਗੁਣ ਪ੍ਰਵੇਸ਼ ਹੁੰਦੇ ਜਾਣਗੇ। ਇਸ ਤਰ੍ਹਾਂ ਮਾਇਕੀ ਅਗਿਆਨਤਾ ਦਾ ਹਨੇਰਾ ਘੱਟਦਾ ਜਾਵੇਗਾ ਅਤੇ ਮਾਇਆ ਰੂਪੀ ਜਮਾਂ ਤੋਂ ਬਚਦੇ ਰਹਾਂਗੇ। ਵਾਸ਼ਨਾ ਜਾਂ ਸੰਕਲਪ ਦਾ ਮੂਲ ਕਾਰਨ ਸਾਡਾ ਮਨ ਹੈ। ਵਾਸ਼ਨਾਵਾਂ ਨੂੰ ਐਂਟਰਟੇਨ ਕੌਣ ਕਰਦਾ? ਮਨ। ਵਾਸ਼ਨਾ ਜਾਂ ਸੰਕਲਪ ਦਾ ਮੂਲ ਕਾਰਨ ਸਾਡਾ ਮਨ ਹੈ ਅਤੇ ਇਹ ਨੀਵੀਂ ਰੁਚੀ ਵਾਲਾ ਮਨ ਹੀ ਅਸਲੀ ਮੁਜਰਮ ਹੈ ਜਾਂ ਕਸੂਰਵਾਰ ਹੈ, ਪਰ ਸਰੀਰ ਨੂੰ ਵੀ ਨਾਲ ਹੀ ਸਜ਼ਾ ਭੁਗਤਣੀ ਪੈਂਦੀ ਹੈ ਕਿਉਂਕਿ ਮਨ ਦਾ ਸਾਥੀ ਬਣ ਕੇ ਸਰੀਰ ਮਨ ਦੀ ਵਾਸ਼ਨਾ ਪੂਰਤੀ ਵਿੱਚ ਹਿੱਸਾ ਲੈਂਦਾ ਹੈ। ਨੀਵੇਂ ਮਨ ਦੀ ਸੰਗਤ ਕਰਨ ਅਤੇ ਹਥਿਆਰ ਵਜੋਂ ਵਰਤੇ ਜਾਣ ਲਈ ਸਰੀਰ ਨੂੰ ਵੀ ਕਸ਼ਟ ਭੁਗਤਣੇ ਪੈਂਦੇ ਹਨ। ਇੱਥੇ ਇਹ ਗੱਲ ਸਪੱਸ਼ਟ ਕਰਨ ਦੀ ਲੋੜ ਹੈ ਕਿ ਜਮ ਕੋਈ ਸਰੀਰਕ ਹਸਤੀ ਨਹੀਂ ਹੈ। ਸਰੀਰਕ ਹਸਤੀ ਤਾਂ ਸਾਡੇ ਸਰੀਰਕ ਜੀਵਨ 'ਤੇ ਹੀ ਅਸਰ ਪਾ ਸਕਦੀ ਹੈ, ਪਰ ਜਮ ਤਾਂ ਸਾਡੀ ਮੌਤ ਤੋਂ ਮਗਰੋਂ ਵੀ ਸਾਡੇ ਕਰਮਾਂ ਦੀ ਪੈਰਵੀ ਅਤੇ ਨਿਬੇੜਾ ਕਰਦੇ ਹਨ। ਇਸ ਦਾ ਮਤਲਬ ਇਹ ਹੋਇਆ ਕਿ ਜਮ ਕੋਈ ਸੂਖਮ ਤੱਤ ਹੈ ਜਿਸ ਨਾਲ ਸਾਡੇ ਜੀਵ ਦਾ ਸੂਖਮ ਦੇਸ਼ ਵਿੱਚ ਵਾਹ ਪੈਂਦਾ ਹੈ। ਗੁਰਬਾਣੀ ਵਿੱਚ ਜੀਵ ਉੱਤੇ ਜਮ ਦੇ ਅਸਰ ਨੂੰ ਇਉਂ ਬਿਆਨ ਕੀਤਾ ਗਿਆ ਹੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ, ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮੈਂ ਲਾਗੈ। ਅਸਲ ਵਿੱਚ ਇਹ ਜਮ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਗੁਪਤ ਸ਼ਕਤੀ ਹੈ। ਜੋ ਇਲਾਹੀ ਹੁਕਮ ਅਧੀਨ ਜਿਹਾ ਬੀਜੈ ਸੋ ਲੁਣੇ, ਕਰਮਾ ਸੰਦਰਾ ਖੇਤ ਦੇ ਅਟਲ ਕਾਨੂੰਨ ਦੀ ਪੈਰਵੀ ਕਰਦਾ ਹੈ। ਇਸ ਅਦ੍ਰਿਸ਼ਟ ਗੁਪਤ ਸਿਲਸਿਲੇ ਵਿੱਚ ਪੁਲਿਸ ਥਾਣੇ, FIR, ਗਵਾਹ, ਮਿਸਲ, ਕਚਹਿਰੀ, ਵਕੀਲ, ਜਿਰਹਾ, ਜੱਜ ਆਦਿ ਕਿਸੇ ਅਮਲੇ ਫੈਲੇ ਅਤੇ ਜ਼ਾਬਤਾ ਕਾਰਵਾਈ ਦੀ ਲੋੜ ਨਹੀਂ। ਇਹ ਸਾਰੀ ਪੈਰਵੀ ਅਤੇ ਕਾਰਵਾਈ ਸਹਿਜ ਸੁਭਾਏ ਗੁਪਤੋ ਗੁਪਤੀ ਸੂਖਮ ਮੰਡਲ ਵਿੱਚ ਆਪ ਮੁਹਾਰੇ ਹੋ ਰਹੀ ਹੈ। ਗੁਰਬਾਣੀ ਅਨੁਸਾਰ ਇਸ ਗੁਪਤ ਸ਼ਕਤੀ ਨੂੰ ਹੀ ਜਮ ਕਿਹਾ ਗਿਆ ਹੈ, ਜੋ ਸਿਰਫ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਇਲਾਹੀ ਹੁਕਮ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਟਲ ਅਸੂਲ ਅਧੀਨ ਵਰਤ ਰਹੀ ਹੈ। ਇਸ ਇਲਾਹੀ ਹੁਕਮ ਦੀ ਪੈਰਵੀ ਜਾਂ ਨਤੀਜੇ ਵਿੱਚ ਕਦੇ ਕੋਈ ਉਕਾਈ, ਅਣਗਹਿਲੀ ਜਾਂ ਗਲਤੀ ਨਹੀਂ ਹੋ ਸਕਦੀ ਕਿਉਂਕਿ ਇਹ ਸਾਰਾ ਸਿਲਸਿਲਾ ਅਭੁੱਲ ਅਕਾਲ ਪੁਰਖ ਦਾ ਖੇਲ ਅਖਾੜਾ ਹੈ। ਜੋ ਸੱਚੋ ਸੱਚ ਨੁਕਸਹੀਣ, ਵਿਘਨਹੀਣ ਅਤੇ ਅਭੁੱਲ ਹੈ ਅਤੇ ਜਿਸ ਵਿੱਚ ਇਲਾਹੀ ਗੁਪਤ ਸ਼ਕਤੀਆਂ ਜਮਦੂਤ, ਅਜਰਾਇਲ ਫਰਿਸ਼ਤਾ, ਧਰਮ ਰਾਏ ਆਦਿ ਰੱਬੀ ਹੁਕਮ ਦੇ ਹਥਿਆਰ ਹਨ। ਜਿਸ ਤਰ੍ਹਾਂ ਦੁਨਿਆਵੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਦੇਸ਼ ਦਾ ਰਾਸ਼ਟਰਪਤੀ ਮੁਆਫ਼ ਕਰ ਸਕਦਾ ਹੈ, ਖਿਮਾ ਕਰ ਸਕਦਾ ਹੈ, ਸੁਪਰੀਮ ਕੋਰਟ ਦੇ ਫੈਸਲੇ ਨੂੰ ਦੇਸ਼ ਦਾ ਰਾਸ਼ਟਰਪਤੀ ਖਿਮਾ ਕਰ ਸਕਦਾ ਹੈ, ਉਸੇ ਤਰ੍ਹਾਂ ਗੁਰੂ ਅਵਤਾਰ ਮਹਾਂਪੁਰਖ ਵੀ ਇਸ ਗੁਪਤ ਸ਼ਕਤੀ ਜਾਂ ਧਰਮ ਰਾਏ ਦੇ ਫੈਸਲੇ ਨੂੰ ਆਪਣੀ ਕਿਰਪਾ ਦ੍ਰਿਸ਼ਟੀ ਜਾਂ ਨਦਰ ਕਰਮ ਦੁਆਰਾ ਮੁਆਫ਼ ਕਰ ਸਕਦੇ ਹਨ ਅਤੇ ਸਾਡੇ ਕਰਮਾਂ ਦੇ ਲੇਖੇ ਫਾੜ ਕੇ ਜੀਵ ਨੂੰ ਬਰੀ ਕਰ ਸਕਦੇ ਹਨ, ਬਸ਼ਰਤੇ ਕਿ ਜੀਵ ਸੱਚੇ ਦਿਲੋਂ ਆਪਣੀ ਗਲਤੀ ਦਾ ਅਹਿਸਾਸ ਕਰਕੇ ਅੰਤਰ ਆਤਮੇ ਪਾਸ਼ਚਾਤਾਪ ਕਰੇ ਅਤੇ ਸਤਿਗੁਰੂ ਅੱਗੇ ਇਉਂ ਅਰਦਾਸ ਕਰੇ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ, ਹਾ ਹਾ ਪ੍ਰਭ ਰਾਖ ਲਿਹੋ। ਨਾਨਕ ਗਰੀਬ ਢਹਿ ਪਇਆ ਦੁਆਰਾ ਹਰ ਮੇਲ ਲਹਿ ਵਡਿਆਈ, ਉਪਰ ਪੁਜਾ ਕਰ ਮੈਂ ਗੁਰ ਪਹਿ ਪੁਕਾਰਿਆ ਤਿਨਹੋਂ ਲੀਆ ਉਭਾਰੀ, ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨ ਭਵ ਜਲ ਫੇਰਾ। ਅੰਤਰ ਆਤਮੇ ਜੇ ਪਾਸ਼ਚਾਤਾਪ ਕਰਕੇ ਅੰਦਰੋਂ ਉਹ ਆਪਣੇ ਇਹ ਇਸ ਤਰ੍ਹਾਂ ਕਰਕੇ ਅਰਦਾਸ ਕਰਦਾ, ਅਸੀਂ ਖਤੇ ਬਹੁਤ ਕਮਾਉਂਦੇ ਕਿਛ ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲੈ ਹਾਂ ਪਾਪੀ ਵੱਡ ਗੁਨਾਹਗਾਰ, ਤਾਂ ਫਿਰ ਉਹ ਗੁਰੂ ਅਵਤਾਰ ਉਸ ਨੂੰ ਮਾਫ਼ ਕਰਨ ਦੇ ਸਮਰੱਥ ਹਨ। ਅਸੀਂ ਬਾਰਮੁਖੀ ਬਿਰਤੀ ਵਾਲੇ ਜੀਵ ਹਾਂ, ਇਸ ਲਈ ਸਾਡੀ ਸਮਝ, ਸਾਡਾ ਗਿਆਨ, ਸਾਡੇ ਨਿਸ਼ਚੇ, ਭਾਵਨਾਵਾਂ, ਤ੍ਰੈਗੁਣੀ ਅਸੂਲ, ਮਾਇਕੀ ਦਾਇਰੇ ਤਾਈਂ ਸੀਮਤ ਹਨ ਅਤੇ ਅਦ੍ਰਿਸ਼ਟ ਗੁਪਤ ਸੂਖਮ ਮੰਡਲ ਦੀ ਬਾਬਤ ਸਾਡਾ ਗਿਆਨ ਅਤੇ ਨਿਸ਼ਚਾ ਸੁਣਿਆ ਸੁਣਾਇਆ, ਪੜ੍ਹਿਆ ਪੜ੍ਹਾਇਆ ਉਪਰਾ ਜਿਹਾ ਅਤੇ ਭਿੰਨ ਭਿੰਨ ਹੁੰਦਾ ਹੈ। ਯੁਗਾਂ ਯੁਗਾਂਤਰਾਂ ਤੋਂ ਮਹਾਂਪੁਰਖਾਂ ਅਤੇ ਗੁਰੂਆਂ ਦੇ ਉਪਦੇਸ਼ਾਂ ਅਤੇ ਬਾਣੀਆਂ ਦੇ ਬਾਵਜੂਦ ਜਮ ਅਤੇ ਹੋਰ ਵੀ ਜੀਵਨ ਦੇ ਅਨੇਕਾਂ ਪੱਖਾਂ ਬਾਬਤ ਸਾਡੇ ਖਿਆਲ ਅਤੇ ਨਿਸ਼ਚੇ ਭਿੰਨ ਭਿੰਨ ਅਜੀਬ ਹਾਸੋਹੀਣੇ ਬਣੇ ਹੋਏ ਹਨ, ਜੋ ਕਿ ਅਸਲੀਅਤ ਤੋਂ ਦੁਰੇਡੇ ਜਾਂ ਉਲਟ ਹੁੰਦੇ ਹਨ। ਸਾਨੂੰ ਗੁਰੂਆਂ ਅਵਤਾਰਾਂ ਮਹਾਂਪੁਰਖਾਂ ਦੀਆਂ ਬਾਣੀਆਂ ਦੇ ਬਾਵਜੂਦ ਵੀ ਜਮ ਦੀ ਬਾਬਤ ਪਤਾ ਨਹੀਂ ਲੱਗਾ। ਸਾਡੇ ਜੋ ਨਿਸ਼ਚੇ ਹਨ, ਕਲਪਨਾਵਾਂ ਹਨ, ਉਹ ਅਸਲੀਅਤ ਤੋਂ ਕੋਸਾਂ ਦੂਰ ਨੇ, ਹਾਸੋਹੀਣੇ ਹਨ। ਇਸੇ ਤਰ੍ਹਾਂ ਜਮਾਂ ਦੀ ਬਾਬਤ ਵੀ ਸਾਡਾ ਭੁਲੇਖਾ ਹੈ ਅਤੇ ਅਸੀਂ ਕਈ ਡਰਾਉਣੀਆਂ ਸ਼ਕਲਾਂ ਵਾਲੇ ਮਨੋ ਕਲਪਤ ਰਾਕਸ਼, ਦੈਂਤ, ਦੇਵੀ ਦੇਵਤੇ ਘੜੇ ਹੋਏ ਹਨ। ਦੂਜੇ ਪਾਸੇ ਸਾਡਾ ਨਿਸ਼ਚਾ ਹੈ ਕਿ ਰੱਬ ਦੀ ਦਰਗਾਹ ਵਿੱਚ ਕੋਈ ਦਫ਼ਤਰ ਹੋਵੇਗਾ ਜਿਸ ਵਿੱਚ ਸਾਡੇ ਲੇਖ ਲਿਖੇ ਜਾਂਦੇ ਹਨ ਅਤੇ ਅੰਤ ਨੂੰ ਮੌਤ ਤੋਂ ਉਪਰੰਤ ਦਫ਼ਤਰ ਸੋਧਿਆ ਜਾਂਦਾ ਹੈ ਅਤੇ ਫੈਸਲੇ ਹੁੰਦੇ ਹਨ। ਅਸਲ ਵਿੱਚ ਇਹ ਸਾਰਾ ਇਲਾਹੀ ਹੁਕਮ ਦਾ ਸਿਲਸਿਲਾ ਸੂਖਮ ਮੰਡਲ ਦਾ ਹੀ ਖੇਲ ਅਖਾੜਾ ਹੈ, ਜਿਸ ਨੂੰ ਦਰਸਾਉਣ ਦੀ ਇਸ ਤਰ੍ਹਾਂ ਕੋਸ਼ਿਸ਼ ਕਰਦੇ ਹਨ। ਸਾਡੇ ਅੰਤਰਾਤਮੇ ਹੀ ਹੁਕਮ ਦੀ ਸੂਖਮ ਸ਼ਕਤੀ ਦੁਆਰਾ ਸਾਡੇ ਚੰਗੇ ਮਾੜੇ ਖਿਆਲਾਂ ਜਾਂ ਕਰਮਾਂ ਦੀ ਰੰਗਤ ਸਾਡੇ ਅੰਤਸ਼ਕਰਨ ਉੱਤੇ ਖਿਣ ਖਿਣ ਪਲ ਪਲ ਚੜ੍ਹਦੀ ਜਾਂਦੀ ਹੈ। ਸਾਡੇ ਅੰਤਸ਼ਕਰਨ 'ਤੇ, ਸਾਡੇ ਖਿਆਲਾਂ 'ਤੇ ਕਰਮਾਂ ਦੀ ਰੰਗਤ ਖਿਣ ਖਿਣ ਪਲ ਪਲ ਚੜ੍ਹਦੀ ਜਾਂਦੀ ਹੈ। ਕਿਸੇ ਭਾਂਡੇ ਵਿੱਚ ਨਿਰਮਲ ਪਾਣੀ ਪਾ ਕੇ ਉਸ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਰੰਗ ਬਿਰੰਗੀਆਂ ਮਿੱਠੀਆਂ ਕੌੜੀਆਂ ਕੁਸੈਲੀਆਂ ਚੀਜ਼ਾਂ ਦੇ ਕਿਣਕੇ ਜਾਂ ਬੂੰਦਾਂ ਪਾਈ ਜਾਈਏ ਤਾਂ ਉਸ ਪਾਣੀ ਦਾ ਘੋਲ ਇੱਕ ਸਲੂਸ਼ਨ ਜਿਹਾ ਬਣਦਾ ਜਾਵੇਗਾ। ਹਰ ਇੱਕ ਕਿਣਕੇ ਦੇ ਪਾਉਣ ਮਗਰੋਂ ਉਸ ਦੀ ਰੰਗਤ, ਬਦਬੂ, ਖੁਸ਼ਬੂ, ਸਵਾਦ ਆਦਿ ਖਿਣ ਖਿਣ ਬਦਲਦਾ ਜਾਵੇਗਾ। ਜੇ ਉਸ ਘੋਲ ਨੂੰ ਨਵੇਂ ਭਾਂਡੇ ਵਿੱਚ ਬਦਲ ਦੇਈਏ ਤਾਂ ਉਸ ਨਵੇਂ ਭਾਂਡੇ ਵਿੱਚ ਉਹੀ ਪੁਰਾਣਾ ਘੋਲ ਹੀ ਹੋਵੇਗਾ, ਸਿਰਫ ਭਾਂਡਾ ਹੀ ਬਦਲਿਆ ਜਾਵੇਗਾ। ਐਨ ਇਸੇ ਤਰ੍ਹਾਂ ਸਾਡੇ ਮਨ ਦੇ ਭਾਂਡੇ ਵਿੱਚ ਜੋ ਖਿਆਲਾਂ ਜਾਂ ਕਰਮਾਂ ਦਾ ਅਕਸ ਪੈਂਦਾ ਹੈ ਉਸ ਦੇ ਅਨੁਸਾਰ ਹੀ ਸਾਡੇ ਮਨ ਦੀ ਰੰਗਤ, ਖੁਸ਼ਬੂ, ਬਦਬੂ, ਸਵਾਦ ਆਦਿ ਖਿਣ ਖਿਣ ਬਦਲਦੇ ਰਹਿੰਦੇ ਹਨ ਅਤੇ ਸਾਡੇ ਮਨ ਦਾ ਘੋਲ ਗਾੜਾ ਹੁੰਦਾ ਜਾਂਦਾ ਹੈ। ਇਸ ਗਾੜੇ ਘੋਲ ਵਿੱਚੋਂ ਨਿਕਲੀ ਹਵਾੜ, ਬਦਬੋ, ਖੁਸ਼ਬੋ ਅਤੇ ਸਵਾਦ ਹੀ ਸਾਡਾ ਚਾਲ ਚੱਲਣ ਜਾਂ ਸਾਡਾ ਸੁਭਾਅ ਜਾਂ ਆਚਾਰ ਅਖਵਾਉਂਦਾ ਹੈ। ਮਨ ਦਾ ਮਿਲਗੋਬਾ ਘੋਲਗੋਆ ਸਾਡਾ ਅੰਤਸ਼ਕਰਨ ਹੈ, ਜਿਸ ਅਨੁਸਾਰ ਅਸੀਂ ਕਰਮ ਕਰਦੇ ਅਤੇ ਨਤੀਜੇ ਭੋਗਦੇ ਹਾਂ। ਇਸੇ ਅੰਤਸ਼ਕਰਨ ਦੀ ਰੰਗਤ ਅਨੁਸਾਰ ਹੀ ਸਾਡੇ ਪੂਰਵ ਕਰਮ ਜਾਂ ਭਾਗ ਬਣਦੇ ਹਨ। ਦਿਨ ਰਾਤ ਕਮਾਇੜਿਓ ਸੋ ਆਇਓ ਮਾਥੈ, ਇਸੇ ਪੂਰਵ ਕਰਮ ਜਾਂ ਧੁਰ ਭਾਗ ਅਨੁਸਾਰ ਹੀ ਇਲਾਹੀ ਕਾਨੂੰਨ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਧੀਨ ਸਾਨੂੰ ਦੁੱਖ ਸੁੱਖ ਭੋਗਣੇ ਪੈਂਦੇ ਹਨ। ਜਦ ਸਾਡੀ ਮੌਤ ਹੋ ਜਾਂਦੀ ਹੈ ਤਾਂ ਸਾਨੂੰ ਨਵਾਂ ਸਰੀਰ ਮਿਲ ਜਾਂਦਾ ਹੈ, ਪਰ ਸਾਡੇ ਅੰਦਰ ਉਹੀ ਇਲਾਹੀ ਜੋਤ ਅਤੇ ਪੁਰਾਣਾ ਅੰਤਸ਼ਕਰਨ ਪ੍ਰਵੇਸ਼ ਹੋ ਜਾਂਦਾ ਹੈ, ਜਿਸ ਦੁਆਰਾ ਅਸੀਂ ਫਿਰ ਉਹੀ ਪੁਰਾਣਾ ਪੁੱਠਾ ਚਰਖਾ ਚਲਾਉਣਾ ਸ਼ੁਰੂ ਕਰ ਦਿੰਦੇ ਹਾਂ। ਅਦ੍ਰਿਸ਼ਟ ਆਤਮ ਮੰਡਲ ਵਿੱਚ ਇਲਾਹੀ ਹੁਕਮ ਅਨੁਸਾਰ ਅੰਤਸ਼ਕਰਨ ਹੀ ਅਦ੍ਰਿਸ਼ਟ ਕਚਹਿਰੀ ਹੈ। ਸਾਡੇ ਅੰਤਕਰਨ ਦੀ ਰੰਗਤ, ਸਾਡੇ ਮਨ ਦਾ ਘੋਲੂਆ ਜੋ ਬੂੰਦ ਬੂੰਦ ਕਰਕੇ ਕਿਣਕਾ ਕਿਣਕਾ ਖਿਆਲਾਂ ਅਤੇ ਕਰਮਾਂ ਦੁਆਰਾ ਜੋ ਰੰਗਤ ਸਾਡੇ ਅੰਤਸ਼ਕਰਨ ਵਿੱਚ ਬਣਦੀ ਗਈ ਉਸ ਦੇ ਅਨੁਸਾਰ ਉਹ ਇਹ ਕਚਹਿਰੀ 'ਚ ਫੈਸਲਾ ਹੁੰਦਾ ਹੈ। ਇਲਾਹੀ ਕਚਹਿਰੀ ਦੇ ਵਿੱਚ ਅੰਤਸ਼ਕਰਨ ਹੀ ਅਦ੍ਰਿਸ਼ਟ ਕਚਹਿਰੀ ਹੈ। ਅੰਤਸ਼ਕਰਨ ਦੇ ਸ਼ੀਸ਼ੇ ਵਿੱਚ ਦੀ ਆਤਮਿਕ ਝਲਕੇ ਜਾਂ ਜ਼ਮੀਰ ਦੀ ਆਵਾਜ਼ ਹੀ ਅਦ੍ਰਿਸ਼ਟ ਪੁਲਿਸ ਹੈ, ਜੋ ਸਾਨੂੰ ਨੀਵੇਂ ਕਰਮਾਂ ਤੋਂ ਤਾੜਨਾ ਕਰਦੀ ਹੈ। ਆਤਮਾ ਆਵਾਜ਼ ਦਿੰਦੀ ਹੈ ਮਾੜਾ ਕਰਮ ਕਰਨ ਤੋਂ ਪਹਿਲਾਂ, ਤੋ ਜੇ ਬਲਵਾਨ ਹੋਵੇਗੀ ਤਾਂ ਉਹ ਆਵਾਜ਼ ਇੰਨੀ ਜੋ ਹੈ ਸ਼ਕਤੀਸ਼ਾਲੀ ਹੋਵੇਗੀ ਕਿ ਮਾੜੇ ਕਰਮ ਕਰਨ ਤੋਂ ਡੈਟਰ ਹੋ ਜਾਏਗਾ, ਮਨ੍ਹਾ ਕਰ ਦੇਵੇਗੀ ਉਸ ਨੂੰ। ਅੰਤਸ਼ਕਰਨ ਦੇ ਸ਼ੀਸ਼ੇ ਵਿੱਚ ਦੀ ਆਤਮਿਕ ਝਲਕੇ ਜਾਂ ਜ਼ਮੀਰ ਦੀ ਆਵਾਜ਼ ਹੀ ਅਦ੍ਰਿਸ਼ਟ ਪੁਲਿਸ ਹੈ, ਜੋ ਸਾਨੂੰ ਨੀਵੇਂ ਕਰਮਾਂ ਤੋਂ ਤਾੜਨਾ ਕਰਦੀ ਹੈ। ਅੰਤਸ਼ਕਰਨ ਵਿੱਚੋਂ ਨਿਕਲੀ ਹਵਾੜ ਜਾਂ ਬਦਬੋ ਅਨੁਸਾਰ ਹੀ ਅਸੀਂ ਚੰਗੇ ਮਾੜੇ ਕਰਮ ਕਰਦੇ ਹਾਂ। ਸਾਡੇ ਕਰਮਾਂ ਉੱਤੇ ਜੋ ਮੈਂ ਕੀਆ ਸੋ ਮੈਂ ਪਾਇਆ ਅਤੇ ਜਿਹਾ ਬੀਜੇ ਸੋ ਲੁਣੇ, ਕਰਮਾਂ ਸੰਦੜਾ ਖੇਤ ਦਾ ਇਲਾਹੀ ਕਾਨੂੰਨ ਲਾਗੂ ਹੁੰਦਾ ਹੈ। ਇਲਾਹੀ ਹੁਕਮ ਦੀ ਸ਼ਕਤੀ ਹੀ ਧਰਮ ਰਾਏ ਦੀ ਹੈਸੀਅਤ ਵਿੱਚ ਸਾਡੇ ਕਰਮਾਂ ਦੀ ਪੈਰਵੀ ਕਰਦੀ ਹੈ ਅਤੇ ਸਜ਼ਾ ਦਿੰਦੀ ਹੈ। ਇਹੋ ਇਲਾਹੀ ਸ਼ਕਤੀ ਹੀ ਜਮ ਦੀ ਹੈਸੀਅਤ ਵਿੱਚ ਸਾਨੂੰ ਸਜ਼ਾ ਭੁਗਤਾਉਂਦੀ ਹੈ। ਇਹੋ ਇਲਾਹੀ ਸ਼ਕਤੀ ਸਾਡੀ ਅਪੀਲ ਜਾਂ ਅਰਦਾਸ ਸੁਣਦੀ ਹੈ। ਇਹੋ ਇਲਾਹੀ ਸ਼ਕਤੀ ਹੀ ਗੁਰਪ੍ਰਸਾਦ ਦੁਆਰਾ ਸਾਨੂੰ ਬਖਸ਼ਦੀ ਹੈ ਅਤੇ ਸਾਡੇ ਕਰਮਾਂ ਦੇ ਲੇਖੇ ਦੇ ਚੀਰੇ ਦਾ ਨਿਬੇੜਾ ਕਰਦੀ ਹੈ। ਇਹੋ ਇਲਾਹੀ ਸ਼ਕਤੀ ਨਦਰ ਕਰਮ ਦੁਆਰਾ ਸਾਨੂੰ ਤ੍ਰੈਗੁਣਾਂ ਵਿੱਚੋਂ ਕੱਢ ਕੇ ਚੌਥੇ ਪਦ ਵਿੱਚ ਪ੍ਰਵੇਸ਼ ਕਰਦੀ ਹੈ। ਇਹੋ ਇਲਾਹੀ ਸ਼ਕਤੀ ਨਾਮਦਾਨ ਦੀ ਬਖਸ਼ਿਸ਼ ਦੁਆਰਾ ਸਾਨੂੰ ਗੁਰਮੁਖਾਂ ਵਾਲਾ ਜੀਵਨ ਵੀ ਪ੍ਰਦਾਨ ਕਰਦੀ ਹੈ। ਸੋ ਇਹਨਾਂ ਵਿਚਾਰਾਂ ਤੋਂ ਸਪੱਸ਼ਟ ਹੋਇਆ ਕਿ ਜਮ, ਅਜ਼ਰਾਈਲ, ਫਰਿਸ਼ਤਾ, ਧਰਮ ਰਾਏ ਆਦਿ ਕੋਈ ਦ੍ਰਿਸ਼ਟਮਾਨ ਹਸਤੀਆਂ ਨਹੀਂ ਹਨ ਅਤੇ ਨਾ ਹੀ ਦਰਗਾਹ, ਨਰਕ, ਸੁਰਗ ਆਦਿ ਕੋਈ ਸਥੂਲ ਟਾਪੂ ਹਨ। ਇੱਕੋ ਅਕਾਲ ਪੁਰਖ ਦੀ ਹੁਕਮੀ ਰੂਪੀ ਸ਼ਕਤੀ ਹੀ ਸੂਖਮ ਰੂਪ ਵਿੱਚ ਸਾਡੇ ਅੰਤਰਾਤਮੇ ਭਿੰਨ ਭਿੰਨ ਕਰਤੱਵ ਝੋਜ ਵਿਡਾਣੀ ਕਰ ਰਹੀ ਹੈ ਅਤੇ ਉਹਨਾਂ ਕਰਤੱਵਾਂ ਅਨੁਸਾਰ ਉਸ ਇਲਾਹੀ ਸ਼ਕਤੀ ਨੂੰ ਨਾਮ ਦਿੱਤੇ ਗਏ ਹਨ। ਉਦਾਹਰਣ ਦੇ ਤੌਰ 'ਤੇ ਪਾਤਸ਼ਾਹ ਇੱਕ ਹੁੰਦਾ, ਉਹ ਪਾਤਸ਼ਾਹ ਗੱਦੀ 'ਤੇ ਜਦੋਂ ਬੈਠਦਾ ਤਾਂ ਜੱਜ ਹੁੰਦਾ, ਜੰਗ ਲੜਦਾ ਹੈ ਤਾਂ ਸਿਪਾਹ, ਸਿਲਾਰ ਜਾਂ ਜਨਰਲ ਖਵਾਉਂਦਾ ਹੈ, ਪਤਨੀ ਨਾਲ ਵਰਤਦਾ ਹੈ ਤਾਂ ਉਹ ਪਤੀ ਹੁੰਦਾ ਹੈ, ਬੱਚੇ ਨਾਲ ਲਾਡ ਕਰਦਾ ਹੈ ਤਾਂ ਬਾਪ ਬਣ ਕੇ, ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋਤਿ ਭਾਵੇ ਨਾਨਕਾ ਸਾਈ ਗੱਲ ਚੰਗੀ, ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ, ਰੰਗ ਰੱਤਾ ਮੇਰਾ ਸਾਹਿਬ ਰਵ ਰਿਹਾ ਭਰਪੂਰ, ਆਪੇ ਮਾਛੀ ਮਛਲੀ ਆਪੇ ਪਾਣੀ ਜਾਲ, ਆਪੇ ਜਾਲ ਮਣਕੜਾ ਆਪੇ ਅੰਦਰ ਲਾਲ, ਆਪੇ ਬਹੁ ਰੰਗਲਾ ਸਖੀਏ ਮੇਰਾ ਲਾਲ, ਨਿਤ ਰਵੇ ਸੁਹਾਗਣੀ ਦੇਖ ਹਮਾਰਾ ਹਾਲ, ਪ੍ਰਣਵੇ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ, ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਗਸ, ਸੋ ਕਾ ਤੂੰ ਸੁਚੇਤ ਹੋਏ ਕਿ ਚੇਤਨਾ ਕੋ ਚਾਰ ਕੀਓ, ਕਾ ਤੂੰ ਅਚਿੰਤ ਹੋਏ ਕਿ ਸੋਵਤ ਅਚੇਤ ਹੋ, ਕਾ ਤੂੰ ਭਿਖਾਰੀ ਹੋਏ ਕਿ ਮਾਂਗਤ ਫਿਰਤ ਭੀਖ, ਕਹੂੰ ਮਹਾਂਦਾਨ ਹੋ ਕੇ ਮਾਂਗਿਓ ਧਨ ਦੇਤ ਹੋ, ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਛੀਨ ਛਿਤ ਲੇਤ ਹੋ, ਕਹੂੰ ਬੇਦਰੀਤ ਕਹੂੰ ਤਾਂ ਸਿਉਂ ਵਿਪਰੀਤ, ਕਹੂੰ ਤ੍ਰਿਗੁਣ ਅਤੀਤ ਕਹੂੰ ਸਰਗੁਣ ਸਮੇਤ ਹੋ। ਸੋ ਜਮ ਦੇ ਵਿਸ਼ੇ ਦੇ ਉੱਤੇ ਦੋ ਭਾਗ ਨੇ। ਇਹ ਪਹਿਲਾ ਭਾਗ ਆਪ ਜੀ ਨੇ ਸਰਵਣ ਕੀਤਾ, 132 ਲੇਖਣੀਆਂ ਗੁਰਮੁਖ ਪਿਆਰੇ ਮਹਾਂਪੁਰਖ ਬਾਬੂ ਜੀ ਨੇ ਗੁਰਬਾਣੀ ਦੀ ਖੋਜ ਅਤੇ ਅਧਿਐਨ ਕਰਦਿਆਂ ਗੁਰਬਾਣੀ ਦੇ ਗੋਝ ਸਿਧਾਂਤਾਂ ਨੂੰ ਅਤੇ ਜੋ ਅੰਤਰੀ ਪੱਖ ਨੇ ਉਹਨਾਂ ਨੂੰ ਉਜਾਗਰ ਕਰਦਿਆਂ ਲਿਖੇ ਨੇ। ਤੋ 13 ਕਿਤਾਬਾਂ ਦੇ ਵਿੱਚ ਉਹ ਜਲਦਬੰਦ ਨੇ ਅਤੇ 132 ਲੂਜ਼ ਲੇਖ ਵੀ ਸਟਾਲ 'ਤੇ ਉਪਲਬਧ ਨੇ। ਅਜਿਹੀਆਂ ਲੇਖਣੀਆਂ ਨੇ ਜੋ ਸਾਡੇ ਪਰਮਾਰਥਕ ਪਾਂਧੀਆਂ ਨੂੰ ਉਹਨਾਂ ਦੇ ਰਸਤੇ ਵਿੱਚ ਆਉਣ ਵਾਲੀਆਂ ਔਕੜਾਂ, ਜੋ ਵੀ ਕਿਸੇ ਕਿਸਮ ਦੀ ਦਿੱਕਤ ਆ ਸਕਦੀ ਹੈ ਇਸ ਪਰਮਾਰਥ ਦੇ ਸੂਖਮ ਰਸਤੇ 'ਤੇ ਚੱਲਦਿਆਂ, ਉਸ ਦਾ ਹੱਲ ਗੁਰਬਾਣੀ ਦੇ ਚਾਨਣ ਵਿੱਚ ਸੁਝਾਉਂਦੇ ਨੇ। ਆਪਾਂ ਇਹਨਾਂ ਲੇਖਣੀਆਂ ਤੋਂ ਲਾਭ ਲਈਏ। ਗੁਰਮਤਿ ਦੀ ਧਾਰਨੀ ਬਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।